ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਤੇਰਾ ਮੇਰਾ ਪਾਰ, ਯੇਸੂ ਰੱਬ ਦੇ ਤਾਰ ਚੁੱਕਿਆ ਤੇਰਾ ਇਸ ਬਾਈਬਲ ਦਿਨ ਪ੍ਰੋਗਰਾਮ ਵਿਚ ਇਬਰਾਨੀਆਂ ਦੀ ਪੱਤਰੀ ਦੇ 11 ਅਧਿਆਏ ਦੀਆਂ 30 ਤੋਂ ਲੈ ਕੇ 34 ਆਇਤਾਂ ਦੇ ਵਚਨਾਂ ਬਾਰੇ ਗੌਰ ਕਰਨ ਦੇ ਲਈ ਆਪ ਦਾ ਸਵਾਗਤ ਹੈ। ਬਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਯਹੋਸ਼ੂਆ, ਰਾਹਾਬ ਅਤੇ ਹੋਰਨਾਂ ਲੋਕਾਂ ਦੀ ਨੇਚਰ ਦੇ ਨਾਲ ਸੰਬੰਧਿਤ ਹੈ। 11 ਅਧਿਆਏ ਦੀ 30 ਆਇਤ ਵਿਚ ਯਹੋਸ਼ੂਆ ਦੀ ਨੇਚਰ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ। ਇੱਥੇ ਵਚਨ ਵਿਚ ਲਿਖਿਆ ਗਿਆ ਹੈ, ਨੇਚਾ ਨਾਲ ਜਰੀਹੋ ਦੀ ਸਫੀਲ ਜਾਂ 7 ਦਿਨਾਂ ਤੀਕ ਘੇਰੀ ਗਈ ਤਾਂ ਢਹਿ ਪਈ। ਇੱਥੇ ਆਖਿਆ ਗਿਆ ਹੈ ਕਿ ਨੇਚਾ ਨਾਲ ਜਰੀਹੋ ਦੀ ਸਫੀਲ ਜਾਂ 7 ਦਿਨਾਂ ਤੀਕ ਘੇਰੀ ਗਈ ਤਾਂ ਢਹਿ ਪਈ। ਅਸੀਂ ਯਹੋਸ਼ੂਆ ਦੇ ਜੀਵਨ ਵਿਚ ਨੇਚਾ ਦੀ ਰਾਖੀ ਦੇ ਬਾਰੇ ਵੇਖਦੇ ਹਾਂ। ਜੇਕਰ ਆਪ ਯਹੋਸ਼ੂਆ ਨੂੰ 5ਵੇਂ ਦਿਨ ਦੇ ਲਗਭਗ ਮਿਲਦੇ ਜਦੋਂ ਕਿ ਜਰੀਹੋ ਸ਼ਹਿਰ ਦੇ ਆਲੇ ਦੁਆਲੇ ਚੱਕਰ ਲਗਾ ਰਹੇ ਸਨ, ਤਦ ਆਪ ਜ਼ਰੂਰ ਉਸ ਨੂੰ ਇਸ ਤਰ੍ਹਾਂ ਆਖਦੇ ਕਿ ਇਸ ਤਰ੍ਹਾਂ ਨਹੀਂ ਜਾਪਦਾ ਕਿ ਆਪ ਜ਼ਿਆਦਾ ਦੂਰ ਤਾਂ ਰਹੇ ਹੋ, ਆਪ ਇਸ ਤਰ੍ਹਾਂ ਦੀ ਮੂਰਖਤਾਪੂਰਨ ਕੰਮ ਕਿਉਂ ਕਰ ਰਹੇ ਹੋ, ਤੂੰ ਤਾਂ ਇੱਕ ਸੈਨਾਪਤੀ ਹੈ ਅਤੇ ਤੇਰੇ ਕੋਲ ਸਾਰੀ ਤਰ੍ਹਾਂ ਦੀ ਸੁਰੱਖਿਆ ਪ੍ਰਾਪਤ ਹੈ, ਪਰ ਤੂੰ ਆਪਣੀ ਇਸ ਸਾਰੀ ਸਿਆਣਪ ਅਤੇ ਬੁੱਧ ਨੂੰ ਇਸਤੇਮਾਲ ਕਿਉਂ ਨਹੀਂ ਕਰ ਰਿਹਾ। ਤਦ ਉਹ ਆਪ ਨੂੰ ਇਸ ਤਰ੍ਹਾਂ ਆਖ ਸਕਦਾ ਸੀ ਕਿ ਤੁਸੀਂ ਇਸ ਨੂੰ ਭੁੱਲ ਚੁੱਕੇ ਹੋ ਕਿ ਮੈਂ ਸੈਨਾ ਦੇ ਯਹੋਵਾ ਦੇ ਕਪਤਾਨ ਨੂੰ ਵੇਖਿਆ ਅਤੇ ਉਸਨੇ ਮੈਨੂੰ ਆਖਿਆ ਹੈ ਕਿ ਇਸ ਸਭ ਦਾ ਮੁੱਖ ਕੇਂਦਰ ਮੇਰੇ ਤੰਬੂ ਵਿੱਚ ਨਹੀਂ ਹੈ ਬਲਕਿ ਸੁਰਗ ਵਿੱਚ ਹੈ। ਮੈਂ ਇਹ ਜਾਣ ਚੁੱਕਾ ਹਾਂ ਕਿ ਮੈਂ ਸੈਨਾਪਤੀ ਨਹੀਂ ਹਾਂ। ਮੈਂ ਆਪਣੇ ਖਿਤਾਬ ਦੇ ਅਨੁਸਾਰ ਇੱਕ ਬਹੁਤ ਹੀ ਨਿੱਜੀ ਤੌਰ ਤੇ ਪਿੱਛੇ ਰਹਿਣ ਵਾਲਾ ਹਾਂ ਅਤੇ ਮੈਂ ਆਪਣੇ ਹੁਕਮ ਉਸੇ ਕੋਲੋਂ ਪ੍ਰਾਪਤ ਕਰਦਾ ਹਾਂ। ਉਸਨੇ ਇਸ ਸ਼ਹਿਰ ਨੂੰ ਆਲੇ ਦੁਆਲੇ ਚੱਕਰ ਲਗਾਉਣ ਦੇ ਲਈ ਆਖਿਆ ਹੈ ਅਤੇ ਇਸੇ ਕਰਕੇ ਮੈਂ ਇਸ ਦੇ ਆਲੇ ਦੁਆਲੇ ਚੱਕਰ ਲਗਾ ਰਿਹਾ ਹਾਂ। ਤੁਸੀਂ ਬਸ ਦੇਖਦੇ ਰਹੋ ਕਿ ਇਹ ਕੱਲ੍ਹ ਹੁਣ ਢਹਿ ਢੇਰੀ ਹੋ ਜਾਵੇਗੀ। ਮੈਂ ਇਸ ਸਾਰੀ ਰਣਨੀਤੀ ਨੂੰ ਇਸ ਕਰਕੇ ਕਿਸੇ ਦੇ ਕਹਿਣ ਕਰਕੇ ਇਸ ਦੇ ਪਿੱਛੇ ਚੱਲ ਰਿਹਾ ਹਾਂ ਜੋ ਕਿ ਇਸ ਬਾਰੇ ਜਾਣਦੇ ਹਨ। ਯਹੋਸ਼ੂਆ ਵਿੱਚ ਅਸੀਂ ਨੇਚਰ ਦੀ ਰਾਖੀ ਦੇ ਬਾਰੇ ਵੇਖਦੇ ਹਾਂ ਜੋ ਕਿ ਪਰਮੇਸ਼ੁਰ ਦੇ ਉੱਤੇ ਭਰੋਸਾ ਕਰਨ ਦੀ ਨੇਚਰ ਹੈ ਅਤੇ ਸੈਨਾਪਤੀ ਯਹੋਸ਼ੂਆ ਨੇ ਇਸ ਦੇ ਬਾਰੇ ਸਿੱਖਿਆ ਹੈ। ਇਸ ਤੋਂ ਬਾਅਦ 11 ਅਧਿਆਏ ਦੀ 31 ਆਇਤ ਦੇ ਵਚਨਾਂ ਵਿੱਚ ਰਹਾਬ ਦੀ ਨੇਚਰ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ ਕਿ ਨੇਚਰ ਨਾਲ ਰਹਾਬ ਬੇਸਵਾ ਬੇਪ੍ਰਤੀਤੀਆਂ ਦੇ ਸੰਗ ਨਾਸ਼ ਨਾ ਹੋਈ ਕਿਉਂ ਜੋ ਉਹਨੇ ਖੋਜੀਆਂ ਨੂੰ ਸੁੱਖ ਸਾਂਦ ਨਾਲ ਆਪਣੇ ਘਰ ਉਤਾਰਿਆ। ਮੈਂ ਇੱਥੇ ਰਹਾਬ ਦੀ ਅਦਭੁਤ ਨੇਚਰ ਦੀ ਕਹਾਣੀ ਬਾਰੇ ਆਪ ਨੂੰ ਦੱਸਣਾ ਚਾਹੁੰਦਾ। ਉਸ ਦੀ ਕਹਾਣੀ ਜਰੀਹੋ ਦੀਆਂ ਸਫੀਲਾਂ ਦੀ ਕਹਾਣੀ ਦੇ ਨਾਲ ਸੰਬੰਧਿਤ ਹੈ। ਉਹ ਇਸ ਸ਼ਹਿਰ ਦੇ ਵਿੱਚ ਰਹਿ ਰਹੇ ਸਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਉਹਨਾਂ 7 ਦਿਨਾਂ ਤੋਂ ਬਾਅਦ ਉਹ ਲੋਕ ਜੋ ਕਿ ਇਸ ਸ਼ਹਿਰ ਦੇ ਅੰਦਰ ਰਹਿ ਰਹੇ ਸਨ ਉਹ ਉਸ ਬਾਰੇ ਹੈਰਾਨ ਹੋ ਰਹੇ ਸਨ ਕਿ ਅੱਗੇ ਕੀ ਵਾਪਰਨ ਜਾ ਰਿਹਾ ਹੈ। ਵਚਨ ਆਖਦਾ ਹੈ ਕਿ ਨੇਚਾ ਨਾਲ ਰਹਾਬ ਬੇਸਵਾ ਦੇ ਬੇਪ੍ਰਤੀਤਿਆਂ ਦੇ ਸੰਗ ਨਾਸ ਨਾ ਹੋਈ। ਕਈ ਸਾਲ ਪਹਿਲਾਂ ਇੱਕ ਪੁਸਤਕ ਛਪੀ ਸੀ ਜਿਸ ਦਾ ਨਾਂ ਸੀ ਅਣਜਾਣੀਆਂ ਜਾਂ ਅਣਹੋਣੀਆਂ ਥਾਵਾਂ ਦੇ ਵਿੱਚ ਧਰਮ ਭਾਵ ਰੈਲੀਜਨ ਇਨ ਅਨਲਾਈਕਲੀ ਪਲੇਸਿਸ। ਮੈਂ ਨਹੀਂ ਜਾਣਦਾ ਜੇਕਰ ਰਹਾਬ ਨੂੰ ਉਸ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਮੈਂ ਇਸ ਪੁਸਤਕ ਨੂੰ ਕਦੇ ਨਹੀਂ ਪੜ੍ਹਿਆ ਪਰ ਸੱਚਮੁੱਚ ਉਸਦਾ ਉੱਥੇ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਇਹ ਜਰੀਹੋ ਤਾਂ ਇਸ ਜਗਤ ਵਿੱਚ ਕੋਈ ਆਖਰੀ ਸਥਾਨ ਹੀ ਹੋਵੇਗਾ ਜਿੱਥੇ ਕਿ ਆਪ ਨੇਚਾ ਦੀ ਭਾਲ ਕਰਦੇ ਹੋ। ਰਹਾਬ ਇੱਕ ਬਹੁਤ ਹੀ ਦੁਸ਼ਟ ਭ੍ਰਿਸ਼ਟ ਅਤੇ ਇੱਕ ਗੈਰ ਕੌਮਾਂ ਦੇ ਸ਼ਹਿਰ ਦੇ ਵਿੱਚ ਰਹਿੰਦੀ ਸੀ ਅਤੇ ਉਹ ਉੱਥੇ ਉਸ ਜਗਤ ਦੇ ਸਭ ਤੋਂ ਪੁਰਾਣੇ ਧੰਦੇ ਨੂੰ ਚਲਾਉਂਦੀ ਸੀ ਜੋ ਲੋਕ ਇਸ ਧੰਦੇ ਨੂੰ ਚਲਾਉਂਦੇ ਸਨ। ਉਹਨਾਂ ਨੂੰ ਆਮ ਕਰਕੇ ਪਾਪੀ ਹੀ ਸਮਝਿਆ ਜਾਂਦਾ ਹੈ। ਸੱਚਮੁੱਚ ਜਦੋਂ ਤੱਕ ਕੁਝ ਸਾਲ ਪਹਿਲਾਂ ਇਹ ਨਵੀਂ ਕਿਤਾਬ ਦਾ ਆਰੰਭ ਹੋਇਆ ਸੀ ਇਹ ਔਰਤ ਇੱਕ ਪਾਪੀ ਸੀ ਅਤੇ ਫਿਰ ਵੀ ਸਾਨੂੰ ਇੱਥੇ ਦੱਸਿਆ ਗਿਆ ਹੈ ਕਿ ਨੇਚਰ ਨਾਲ ਰਹਾਬ ਬੇਸਵਾ ਬੇਪ੍ਰਤੀਤਿਆਂ ਦੇ ਸੰਗ ਨਾਸ਼ ਨਾ ਹੋਈ। ਮੈਨੂੰ ਪੂਰਾ ਭਰੋਸਾ ਹੈ ਕਿ ਉਸ ਸ਼ਹਿਰ ਦਾ ਪ੍ਰਧਾਨ ਅਤੇ ਹੋਰ ਦੂਸਰੇ ਜੋ ਉੱਚੇ ਅਹੁਦੇ ਤੇ ਸਨ ਉਹਨਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਉਹ ਬਚਾਏ ਜਾਣ ਦੇ ਲਈ ਕਾਫ਼ੀ ਨੇਕ ਸਨ ਪਰ ਉਹ ਬਚਾਏ ਨਹੀਂ ਗਏ ਸਨ। ਸਾਨੂੰ ਦੱਸਿਆ ਗਿਆ ਹੈ ਕਿ ਉਹ ਸਾਰੇ ਸਿਰਫ ਇੱਕੋ ਹੀ ਕਾਰਨ ਦੇ ਕਰਕੇ ਉਸ ਸ਼ਹਿਰ ਦੇ ਵਿੱਚ ਨਾਸ਼ ਹੋਏ ਸਨ। ਉਹ ਇਹੀ ਸੀ ਕਿ ਉਹਨਾਂ ਨੇ ਪਰਮੇਸ਼ਵਰ ਦੇ ਉੱਤੇ ਨੇਚਾ ਨਹੀਂ ਸੀ ਕੀਤੀ। ਅਸੀਂ ਵੇਖਾਂਗੇ ਕਿ ਪਰਮੇਸ਼ਵਰ ਉਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਉਸਨੇ ਇਸ ਜਰੀਹੋ ਸ਼ਹਿਰ ਦੇ ਨਾਲ ਨਿਪਟਿਆ ਸੀ ਉਹ ਬਹੁਤ ਹੀ ਖੁੱਲ੍ਹ ਦਿਲਾਹੈ ਸੀ। ਮੈਂ ਜਾਣਦਾ ਹਾਂ ਕਿ ਇੱਕ ਆਲੋਚਕ ਪਰਮੇਸ਼ਵਰ ਦੇ ਦੁਆਰਾ ਇਸ ਜਰੀਹੋ ਸ਼ਹਿਰ ਦੇ ਲੋਕਾਂ ਨੂੰ ਨਾਸ਼ ਕਰਨ ਦੇ ਵਿੱਚ ਕਾਫ਼ੀ ਦੋਸ਼ ਪਾਉਂਦਾ ਹੈ। ਇੱਕ ਵਾਰ ਇੱਕ ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਹੋਇਆ ਕਰਦਾ ਸੀ ਜੋ ਕਿ ਝੂਠੇ ਹੰਝੂ ਇਸ ਕਰਕੇ ਵਹਾਇਆ ਕਰਦਾ ਸੀ ਕਿ ਜੋ ਕੁਝ ਇਸ ਜਰੀਹੋ ਸ਼ਹਿਰ ਦੇ ਲੋਕਾਂ ਦੇ ਨਾਲ ਵਾਪਰਿਆ ਸੀ ਜੋ ਕੁਝ ਮੈਨੂੰ ਹਮੇਸ਼ਾ ਪਰੇਸ਼ਾਨ ਕਰਦਾ ਹੈ ਇਸ ਮਨੁੱਖ ਦੇ ਵਾਸਤੇ ਇਹ ਸੀ ਕਿ ਉਹ ਦੂਸਰਿਆਂ ਲੋਕਾਂ ਦੇ ਬਾਰੇ ਬਹੁਤ ਹੀ ਘੱਟ ਦਿਲਚਸਪੀ ਦਿਖਾਉਂਦਾ ਸੀ। ਇੱਥੋਂ ਤੱਕ ਕਿ ਉਸ ਦੇ ਵਿਦਿਆਰਥੀਆਂ ਦੇ ਵਾਸਤੇ ਵੀ। ਪਰ ਫਿਰ ਵੀ ਜਦੋਂ ਜਰੀਹੋ ਦੇ ਲੋਕਾਂ ਦੇ ਵੱਲ ਅਸੀਂ ਆਉਂਦੇ ਹਾਂ ਤਦ ਉਹ ਇਸ ਦੇ ਪ੍ਰਤੀ ਇੱਕ ਸਾਡੇ ਲਈ ਮੁੱਦਾ ਖੜਾ ਕਰ ਸਕਦਾ ਸੀ। ਅਸੀਂ ਇਸ ਔਰਤ ਰਹਾਬ ਦੇ ਬਾਰੇ ਬਹੁਤ ਬਰੀਕੇ ਦੇ ਨਾਲ ਵੇਖਣਾ ਚਾਹੁੰਦੇ ਹਾਂ ਕਿਉਂਕਿ ਉਸਨੇ ਇੱਕ ਬਹੁਤ ਹੀ ਨਿਸ਼ਚਿਤ ਤਰੀਕੇ ਦੇ ਨਾਲ ਉਸ ਦੇ ਵਿਸ਼ਵਾਸ ਨੂੰ ਜ਼ਾਹਿਰ ਕੀਤਾ ਸੀ। ਜਦੋਂ ਇਸਰਾਇਲੀ ਲੋਕਾਂ ਨੇ ਲਾਲ ਸਮੁੰਦਰ ਨੂੰ ਪਾਰ ਕੀਤਾ ਸੀ ਤਦ ਇਹ ਖਬਰ ਜਰੀਹੋ ਸ਼ਹਿਰ ਤੱਕ ਪਹੁੰਚੀ ਸੀ ਅਤੇ ਜਰੀਹੋ ਸ਼ਹਿਰ ਦੇ ਲੋਕ ਆਪਣਾ ਹੌਸਲਾ ਖੋ ਬੈਠੇ ਸਨ। ਪਰ ਉਨ੍ਹਾਂ ਨੇ ਇਹ ਕਦੇ ਵੀ ਸੁਪਨਾ ਨਹੀਂ ਸੀ ਲਿਆ ਕਿ ਬਰਸਾਤ ਦੇ ਮੌਸਮ ਦੇ ਦੌਰਾਨ ਉਹ ਇਸਰਾਇਲ ਦੀ ਮਹਾਨ ਸੈਨਾ ਜਰਦਨ ਨਦੀ ਦੇ ਪਾਰ ਹੋ ਕੇ ਲਿਆਂਦੀ ਜਾ ਸਕਦੀ ਸੀ। ਇਸ ਦੇ ਉੱਤੇ ਕੋਈ ਵੀ ਪੁਲ ਨਹੀਂ ਸੀ ਜਿਸ ਦੇ ਉੱਤੋਂ ਉਹ ਇਸ ਨੂੰ ਪਾਰ ਕਰ ਸਕਦੇ। ਉਸ ਸਮੇਂ ਇਹ ਜੋ ਜਰੀਹੋ ਨਦੀ ਸੀ ਇਹ ਪੂਰੀ ਤਰ੍ਹਾਂ ਭਰੀ ਹੋਈ ਵਗਦੀ ਸੀ। ਇਸ ਦਰਿਆ ਨੂੰ ਇਹ ਲੋਕ ਕਿਵੇਂ ਪਾਰ ਕਰ ਸਕਦੇ ਸਨ? ਜਰੀਹੋ ਦੇ ਲੋਕਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਉਨ੍ਹਾਂ ਕੋਲ ਆਪਣੇ ਬਚਾਓ ਦੇ ਲਈ ਇੱਕ ਯੋਜਨਾ ਤਿਆਰ ਕਰਨ ਦੇ ਲਈ ਕਾਫ਼ੀ ਸਮਾਂ ਸੀ ਅਤੇ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਚਿੰਤਾ ਨਹੀਂ ਸੀ ਕੀਤੀ ਜਦੋਂ ਤੱਕ ਕਿ ਉਹ ਬਰਸਾਤ ਦਾ ਮੌਸਮ ਖਤਮ ਨਹੀਂ ਸੀ ਹੋਣ ਵਾਲਾ। ਪਰ ਯਹੋਸ਼ੂਆ ਨੇ ਇਸ ਜਰੀਹੋ ਸ਼ਹਿਰ ਦੇ ਵਿੱਚ ਆਪਣੇ ਜਸੂਸ ਭੇਜੇ ਅਤੇ ਉਨ੍ਹਾਂ ਇਸ ਬੇਸਬਾ ਰਹਾਬ ਦੇ ਨਾਲ ਆ ਕੇ ਉਨ੍ਹਾਂ ਨੇ ਸੰਪਰਕ ਕੀਤਾ ਅਤੇ ਮੈਂ ਇਹ ਵਿਚਾਰ ਰੱਖਦਾ ਹਾਂ ਕਿ ਉਨ੍ਹਾਂ ਨੇ ਆਪਣੇ ਧੰਦੇ ਦੇ ਬਾਰੇ ਉਨ੍ਹਾਂ ਨੂੰ ਦੱਸਿਆ ਹੋਵੇਗਾ। ਪਰ ਮੈਂ ਇਹ ਨਹੀਂ ਜਾਣਦਾ ਸੀ ਕਿ ਉਨ੍ਹਾਂ ਨੇ ਇਸ ਨੂੰ ਕਬੂਲ ਕੀਤਾ ਸੀ ਜਾਂ ਨਹੀਂ। ਮੈਂ ਜ਼ਰੂਰ ਜਾਣਦਾ ਹਾਂ ਕਿ ਉਨ੍ਹਾਂ ਨੇ ਬਿਲਕੁਲ ਸਾਫ਼ ਸਾਫ਼ ਇਸ ਬਾਰੇ ਉਸ ਨੂੰ ਦੱਸਿਆ ਸੀ ਕਿ ਉਹ ਇੱਕ ਖਾਸ ਕੰਮ ਦੇ ਲਈ ਆਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਸੀ ਅਤੇ ਇਹ ਕਿ ਪਰਮੇਸ਼ੁਰ ਉਨ੍ਹਾਂ ਦੇ ਹੱਥ ਵਿੱਚ ਇਸ ਜਰੀਹੋ ਸ਼ਹਿਰ ਨੂੰ ਦੇਣ ਜਾ ਰਿਹਾ ਸੀ। ਆਖਿਰਕਾਰ ਉਨ੍ਹਾਂ ਨੇ ਉਸ ਰਹਾਬ ਵੇਸਵਾ ਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਅੰਦਰ ਲਿਆਂਦਾ ਅਤੇ ਉਸ ਨੇ ਉਨ੍ਹਾਂ ਨੂੰ ਆਪਣੇ ਘਰ ਦੀ ਛੱਤ ਦੇ ਉੱਤੇ ਲੁਕਾ ਲਿਆ। ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਰਕੇ ਆਪਣੇ ਖੁਦ ਦੇ ਜੀਵਨ ਨੂੰ ਖਤਰੇ ਵਿੱਚ ਪਾਇਆ ਸੀ। ਉਸ ਨੇ ਇਨ੍ਹਾਂ ਮਨੁੱਖਾਂ ਤੋਂ ਇੱਕ ਉਸ ਦੇ ਨਾਲ ਕੁਝ ਹਮਦਰਦੀ ਦਿਖਾਉਣ ਦੇ ਲਈ ਉਸ ਨੂੰ ਪੁੱਛਿਆ। ਉਸ ਨੇ ਆਖਿਆ ਕਿ ਜਦੋਂ ਤੁਸੀਂ ਇਸ ਸ਼ਹਿਰ ਨੂੰ ਆਪਣੇ ਅਧੀਨ ਕਰ ਲਵੋ ਤਦ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਯਾਦ ਰੱਖੋ। ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਉਸ ਸਮੇਂ ਬਚਾ ਲਵੋ। ਅਤੇ ਉਹਨੇ ਇਸੇ ਤਰ੍ਹਾਂ ਕਰਨ ਦਾ ਵਾਅਦਾ ਵੀ ਕੀਤਾ ਸੀ। ਉਹਨਾਂ ਨੇ ਉਸ ਰਹਾਬ ਵੇਸਵਾ ਨੂੰ ਆਖਿਆ ਕਿ ਉਸ ਦੇ ਘਰ ਨੂੰ ਪਛਾਣਨ ਦੇ ਲਈ ਉਸ ਘਰ ਦੀ ਖਿੜਕੀ ਦੇ ਵਿੱਚੋਂ ਉਹ ਇੱਕ ਲਾਲ ਰੱਸੀ ਹੇਠਾਂ ਲਮਕਾਵੇ ਤਾਂ ਕਿ ਉਸ ਨੂੰ ਪਛਾਣਿਆ ਜਾ ਸਕੇ। ਅਤੇ ਇਹ ਕਿ ਜਦੋਂ ਯਹੋਸ਼ੂਆ ਨੇ ਉਸ ਸ਼ਹਿਰ ਨੂੰ ਆਪਣੇ ਅਧੀਨ ਕਰ ਲਿਆ ਸੀ ਅਤੇ ਜਦੋਂ ਯਹੋਸ਼ੂਆ ਉਸ ਸ਼ਹਿਰ ਨੂੰ ਆਪਣੇ ਅਧੀਨ ਕਰੇ ਤਦ ਉਹ ਉਸ ਨੂੰ ਅਤੇ ਉਸਦੇ ਘਰਾਣੇ ਨੂੰ ਬਚਾਉਣ ਦੇ ਲਈ ਬਹੁਤ ਹੀ ਸਾਵਧਾਨ ਹੋਵੇਗਾ। ਰਹਾਬ ਦੀ ਸਾਖੀ ਦੀ ਲਿਖਤ ਯਹੋਸ਼ੂਆ ਦੀ ਪੁਸਤਕ ਦੇ 2 ਅਧਿਆਏ ਦੀਆਂ 9 ਤੋਂ 11 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਪਾਈ ਜਾਂਦੀ ਹੈ। ਅਤੇ ਉਹਨਾਂ ਨੂੰ ਆਖਿਆ ਭਈ ਮੈਂ ਤਾਂ ਜਾਣਦੀ ਹਾਂ ਕਿ ਯਹੋਵਾ ਨੇ ਇਹ ਦੇਸ਼ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਭੈ ਅਸਾਂ ਲੋਕਾਂ ਦੇ ਉੱਤੇ ਆ ਪਿਆ ਹੈ ਅਤੇ ਇਸ ਦੇਸ਼ ਦੇ ਸਾਰੇ ਵਸਨੀਕ ਤੁਹਾਡੇ ਅੱਗੋਂ ਢਲੇ ਜਾਂਦੇ ਹਨ, ਕਿਉਂ ਜੋ ਅਸਾਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿਕਲੇ ਤਾਂ ਯਹੋਵਾ ਨੇ ਤੁਹਾਡੇ ਅੱਗੋਂ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸਾਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸਿਓਨ ਅਤੇ ਓਗ ਨਾਲ ਜਿਹੜੇ ਜਰਦਨ ਦੇ ਉਸ ਪਾਸੇ ਸਨ ਕਿਵੇਂ ਕੀਤਾ, ਜਿਨ੍ਹਾਂ ਦਾ ਤੁਸਾਂ ਮੂਲੋਂ ਮੁੱਢੋਂ ਨਾਸ਼ ਕਰ ਸੁੱਟਿਆ। ਅਤੇ ਜਦ ਅਸਾਂ ਸੁਣਿਆ ਤਾਂ ਸਾਡੇ ਮਨ ਪਾਣੀਓ ਪਾਣੀ ਹੋ ਗਏ ਅਤੇ ਤੁਹਾਡੇ ਕਾਰਨ ਕਿਸੇ ਮਨੁੱਖ ਵਿੱਚ ਹਿੰਮਤ ਨਹੀਂ ਰਹੀ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ੁਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹ ਪਰਮੇਸ਼ੁਰ ਹੈ। ਇਹ ਤਾਂ ਇੱਕ ਬਹੁਤ ਹੀ ਅਨੋਖਾ ਵਿਖਿਆਨ ਹੈ ਜੋ ਕਿ ਇਸ ਔਰਤ ਨੂੰ ਦਿੱਤਾ ਜਾਂਦਾ ਹੈ। ਪਰ ਇਹ ਇਸ ਸੱਚਾਈ ਦਾ ਇੱਕ ਬਹੁਤ ਹੀ ਵੱਡਾ ਪ੍ਰਕਾਸ਼ ਹੈ ਕਿ ਪਰਮੇਸ਼ੁਰ ਨੇ ਐਵੇਂ ਹੀ ਇਸ ਜਰੀਹੋ ਸ਼ਹਿਰ ਨੂੰ ਨਾਸ਼ ਨਹੀਂ ਸੀ ਕਰ ਦਿੱਤਾ। ਤੁਸੀਂ ਗੌਰ ਕਰੋ ਕਿ 40 ਸਾਲਾਂ ਦੇ ਲਈ ਇਸ ਜਰੀਹੋ ਸ਼ਹਿਰ ਦੇ ਵਿੱਚ ਇਹ ਖਬਰ ਦਿੱਤੀ ਜਾ ਰਹੀ ਸੀ ਕਿ ਇੱਕ ਇਹੋ ਜਿਹੀ ਕੌਮ ਦੇ ਵਾਸਤੇ ਜੋ ਕਿ ਲਾਲ ਸਮੁੰਦਰ ਨੂੰ ਪਾਰ ਕਰ ਚੁੱਕੀ ਸੀ। ਦੂਸਰੇ ਸ਼ਬਦਾਂ ਵਿੱਚ ਰਹਾਬ ਨੇ ਆਖਿਆ ਸੀ ਕਿ 40 ਸਾਲ ਪਹਿਲਾਂ ਉਸਨੇ ਇਸ ਸਭ ਦੇ ਬਾਰੇ ਸੁਣਿਆ ਸੀ ਅਤੇ ਮੈਂ ਇੱਕੋ ਹਾਂ, ਇਸੇ ਕਰਕੇ ਉਸ ਦੇ ਉੱਤੇ ਵਿਸ਼ਵਾਸ ਕੀਤਾ ਸੀ। ਦੂਸਰਿਆਂ ਨੇ ਅਸਲੀਅਤਾਂ ਦੇ ਉੱਤੇ ਵਿਸ਼ਵਾਸ ਕੀਤਾ ਸੀ ਪਰ ਉਹਨਾਂ ਨੇ ਪਰਮੇਸ਼ੁਰ ਦੇ ਉੱਤੇ ਵਿਸ਼ਵਾਸ ਨਹੀਂ ਸੀ ਕੀਤਾ। ਉਹਨਾਂ ਨੇ ਕਦੇ ਵੀ ਜ਼ਿੰਦਾ ਪਰਮੇਸ਼ੁਰ ਦੇ ਉੱਤੇ ਵਿਸ਼ਵਾਸ ਨਹੀਂ ਸੀ ਕੀਤਾ। ਬਾਅਦ ਵਿੱਚ ਉਹਨਾਂ ਨੇ ਇਹ ਸੁਣਿਆ ਸੀ ਕਿ ਪਰਮੇਸ਼ੁਰ ਕਿਸ ਤਰ੍ਹਾਂ ਇਸਰਾਇਲੀਆਂ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਨੇ ਉਹਨਾਂ ਨੂੰ ਜਰਦਨ ਨਦੀ ਦੇ ਦੂਸਰੇ ਪਾਸੇ ਅਮੋਰੀਆਂ ਦੇ ਵਿਰੁੱਧ ਫਤਿਹ ਬਖਸ਼ੀ ਸੀ। ਜਰੀਹੋ ਸ਼ਹਿਰ ਇਸ ਸੂਚਨਾ ਦੇ ਦੁਆਰਾ ਲਾਭ ਉਠਾ ਸਕਦਾ ਸੀ। ਅੰਤ ਵਿੱਚ ਇਸਰਾਇਲ ਨੇ ਬੜੇ ਅਦਭੁਤ ਤਰੀਕੇ ਦੇ ਨਾਲ ਜਰਦਨ ਨਦੀ ਨੂੰ ਪਾਰ ਕੀਤਾ ਅਤੇ ਹੁਣ ਉਹ ਜਰੀਹੋ ਸ਼ਹਿਰ ਦੇ ਫਾਟਕਾਂ ਦੇ ਬਿਲਕੁਲ ਬਾਹਰ ਆ ਡੇਰੇ ਲਾਏ ਸਨ। ਪਰਮੇਸ਼ੁਰ ਇਹ ਸਭ ਕੁਝ ਕੀ ਕਰ ਰਿਹਾ ਸੀ? ਉਹ ਇਸ ਸਭ ਦੇ ਦੁਆਰਾ ਇਸ ਸ਼ਹਿਰ ਨੂੰ ਇੱਕ ਮੌਕਾ ਦੇ ਰਿਹਾ ਸੀ ਕਿ ਉਹ ਉਸ ਦੇ ਉੱਤੇ ਵਿਸ਼ਵਾਸ ਕਰ ਲੈਣ, ਉਸ ਉੱਤੇ ਭਰੋਸਾ ਕਰਨ ਅਤੇ ਉਹ ਉਸ ਵੱਲ ਮੁੜਨ। ਮੈਂ ਇਹ ਭਰੋਸਾ ਕਰਦਾ ਹਾਂ। ਮੈਂ ਸੋਚਦਾ ਹਾਂ ਕਿ ਇਹ ਕੁਝ ਲੋਕਾਂ ਦੇ ਲਈ ਬਿਲਕੁਲ ਸਾਫ਼ ਜ਼ਾਹਿਰ ਹੋਵੇਗਾ ਕਿ ਜੇਕਰ ਪਰਮੇਸ਼ਵਰ ਇਸ ਬੇਸ਼ਵਾ ਨੂੰ ਬਚਾਵੇਗਾ ਤਦ ਕੌਣ ਉਸ ਉੱਤੇ ਵਿਸ਼ਵਾਸ ਕਰੇਗਾ। ਉਹ ਉਸ ਸ਼ਹਿਰ ਦੇ ਪ੍ਰਧਾਨ ਨੂੰ ਬਚਾ ਸਕਦਾ ਸੀ, ਉਹ ਤਾਂ ਹੋਰ ਕਿਸੇ ਵੀ ਉਸ ਸ਼ਹਿਰ ਦੇ ਮਨੁੱਖ ਨੂੰ ਬਚਾ ਸਕਦਾ ਸੀ ਜੇਕਰ ਉਹ ਇਸ ਔਰਤ ਦੀ ਤਰ੍ਹਾਂ ਪਰਮੇਸ਼ਵਰ ਦੇ ਉੱਤੇ ਭਰੋਸਾ ਕਰਦਾ। ਉਸ ਨੇ ਉਹਨਾਂ ਸਭਨਾਂ ਉੱਤੇ ਇੱਕੋ ਹੀ ਨਜ਼ਰ ਮਾਰੀ ਸੀ। ਉਸ ਨੇ ਉਹਨਾਂ ਸਭਨਾਂ ਨੂੰ ਪਾਪੀ ਹੋਣ ਦੇ ਵਜੋਂ ਉਹਨਾਂ ਵੱਲ ਤੱਕਿਆ ਸੀ। ਸਭ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹਨ। ਸ਼ਾਇਦ ਇਹ ਰਹਾਬ ਉਸ ਸ਼ਹਿਰ ਦੇ ਪ੍ਰਧਾਨ ਨਾਲੋਂ ਜ਼ਿਆਦਾ ਖੁੱਲ੍ਹੇ ਤੌਰ 'ਤੇ ਪਾਪੀ ਵਜੋਂ ਜਾਣੀ ਗਈ ਸੀ। ਮੇਰਾ ਇਹ ਵਿਚਾਰ ਹੈ ਕਿ ਉਸ ਸ਼ਹਿਰ ਦੇ ਪ੍ਰਧਾਨ ਦਾ ਨਿੱਜੀ ਜੀਵਨ ਇਸ ਪਰਖ ਦੇ ਅਧੀਨ ਪੂਰਾ ਨਹੀਂ ਉਤਰਿਆ ਹੋਵੇਗਾ। ਮੈਨੂੰ ਇਹ ਪੂਰਾ ਭਰੋਸਾ ਹੈ ਕਿ ਇਸੇ ਤਰ੍ਹਾਂ ਇਸ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਦੇ ਲਈ ਵੀ ਇਹ ਸੱਚ ਹੀ ਸੀ, ਪਰ ਉਹਨਾਂ ਨੂੰ ਪਰਮੇਸ਼ਵਰ ਦੇ ਉੱਤੇ ਪੂਰਾ ਪੂਰਾ ਭਰੋਸਾ ਕਰਨ ਦਾ ਮੌਕਾ ਬਖਸ਼ਿਆ ਗਿਆ ਸੀ। ਉਹਨਾਂ ਕੋਲ ਇਸ ਵਾਸਤੇ ਫੈਸਲਾ ਕਰਨ ਦੇ ਲਈ 40 ਸਾਲ ਹੈ ਸਨ ਕਿ ਜੇ ਉਹ ਚਾਹੁੰਦੇ ਤਾਂ ਪਰਮੇਸ਼ਵਰ ਦੇ ਉੱਤੇ ਭਰੋਸਾ ਕਰ ਸਕਦੇ ਸੀ, ਪਰ ਉਹਨਾਂ ਨੇ ਅਜਿਹਾ ਨਹੀਂ ਸੀ ਕੀਤਾ। ਮੇਰੇ ਦੋਸਤ, ਗੌਰ ਕਰਨਾ, ਪਰਮੇਸ਼ਵਰ ਨੇ ਇਹਨਾਂ ਲੋਕਾਂ ਨੂੰ 40 ਸਾਲ ਦਿੱਤੇ ਸਨ। ਕੀ ਉਹ ਉਸ ਉੱਤੇ ਭਰੋਸਾ ਕਰਨ ਦੇ ਲਈ, ਉਸ ਉੱਤੇ ਨਿਸ਼ਚਾ ਕਰਨ ਦੇ ਲਈ ਆਪਣੇ ਮਨਾਂ ਨੂੰ ਤਿਆਰ ਕਰਦੇ? ਸਿਰਫ ਇੱਕੋ ਹੀ ਔਰਤ ਨੇ ਪਰਮੇਸ਼ਵਰ ਉੱਤੇ ਨਿਸ਼ਚਾ ਕਰਨ ਦਾ ਮਨ ਬਣਾਇਆ ਸੀ ਅਤੇ ਪਰਮੇਸ਼ਵਰ ਨੇ ਉਸ ਨੂੰ ਬਚਾ ਲਿਆ ਸੀ। ਇਹ ਬਿਲਕੁਲ ਸਾਫ਼ ਜ਼ਾਹਿਰ ਹੈ ਕਿ ਕਿਉਂਕਿ ਉਹ ਬਚਾਈ ਗਈ ਸੀ, ਉਹ ਹੋਰ ਵੀ ਜੇਕਰ ਕੋਈ ਪਰਮੇਸ਼ਵਰ ਦੇ ਉੱਤੇ ਭਰੋਸਾ ਕਰਦਾ ਤਾਂ ਉਹ ਵੀ ਬਚਾਇਆ ਜਾ ਸਕਦਾ ਸੀ। ਹੁਣ ਜੇਕਰ ਆਪ ਸੋਚਦੇ ਹੋ ਕਿ ਇਹ 40 ਸਾਲ ਦਾ ਸਮਾਂ ਉਹਨਾਂ ਦੇ ਆਪਣੇ ਮਨਾਂ ਨੂੰ ਬਣਾਉਣ ਦੇ ਲਈ ਕਾਫ਼ੀ ਨਹੀਂ ਸੀ, ਕੀ ਆਪ ਸੋਚਦੇ ਹੋ ਕਿ ਜੇਕਰ ਪਰਮੇਸ਼ਵਰ ਆਪ ਨੂੰ 41 ਜਾਂ 42 ਸਾਲ ਉਸ ਉਹਨਾਂ ਨੂੰ ਦੇਣੇ ਚਾਹੀਦੇ ਸੀ? ਮੇਰੇ ਦੋਸਤ, ਜੇਕਰ ਉਹਨਾਂ ਨੇ 40 ਸਾਲ ਪਰਮੇਸ਼ਵਰ ਦੇ ਉੱਤੇ ਭਰੋਸਾ ਨਹੀਂ ਸੀ ਕੀਤਾ ਤਾਂ ਉਹ ਕਦੇ ਵੀ ਪਰਮੇਸ਼ਵਰ ਉੱਤੇ ਭਰੋਸਾ ਨਹੀਂ ਸੀ ਕਰਨ ਲੱਗੇ। ਪਰਮੇਸ਼ਵਰ ਧੀਰਜਵਾਨ ਹੈ, ਉਹ ਬਹੁਤ ਹੀ ਧੀਰਜ ਰੱਖਦਾ ਹੈ। ਉਹ ਨਹੀਂ ਚਾਹੁੰਦਾ ਕਿ ਕੋਈ ਨਾਸ਼ ਹੋਵੇ, ਉਹ ਨਹੀਂ ਸੀ ਚਾਹੁੰਦਾ ਕਿ ਕੋਈ ਬੇਸਵਾ ਜੋ ਉਸ ਉੱਤੇ ਵਿਸ਼ਵਾਸ ਕਰੇ ਉਹ ਵੀ ਨਾਸ਼ ਹੋਵੇ। ਪਰਮੇਸ਼ਵਰ ਉਹਨਾਂ ਨੂੰ ਬਚਾਵੇਗਾ। ਜਰੀਹੋ ਦੇ ਲੋਕਾਂ ਨੇ ਸੱਚਾਈਆਂ ਦੇ ਉੱਤੇ ਵਿਸ਼ਵਾਸ ਕੀਤਾ ਸੀ ਜੋ ਉਹਨਾਂ ਨੇ ਸੁਣੀਆਂ ਸਨ, ਪਰ ਉਹਨਾਂ ਨੇ ਪਰਮੇਸ਼ਵਰ ਦੇ ਉੱਤੇ ਨਿਸ਼ਚਾ ਨਹੀਂ ਸੀ ਕੀਤੀ। ਜੇਕਰ ਉਹ ਇਸ ਤਰ੍ਹਾਂ ਕਰਦੇ ਤਦ ਉਹ ਬਚਾਏ ਜਾ ਸਕਦੇ ਸਨ। ਹੁਣ ਗੌਰ ਕਰੋ ਕਿ ਜਦੋਂ ਇਸ ਔਰਤ ਨੇ ਇਹ ਜ਼ਾਹਿਰ ਕੀਤਾ ਕਿ ਉਸਨੇ ਉਹਨਾਂ ਜਸੂਸਾਂ ਨੂੰ ਬਚਾਉਣ ਦੇ ਲਈ ਜਦੋਂ ਕਿ ਉਹ ਉਸ ਸ਼ਹਿਰ ਨੂੰ ਆਪਣੇ ਅਧੀਨ ਕਰਨ ਬਾਰੇ ਪੁੱਛਿਆ ਸੀ, ਤਦ ਸਿਰਫ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕੀਤਾ ਸੀ। ਸਿਰਫ ਉਸਨੇ ਇਸ ਨਿਸ਼ਚਾ ਦੇ ਕੰਮ ਨੂੰ ਅੱਗੇ ਵਧਾਇਆ ਅਤੇ ਇਸ ਨਿਸ਼ਚਾ ਦੇ ਕਦਮ ਦੇ ਵਿੱਚ ਹੋ ਕੇ ਉਸਨੇ ਆਪਣੇ ਜੀਵਨ ਨੂੰ ਖਤਰੇ ਦੇ ਵਿੱਚ ਪਾਇਆ। ਉਸ ਦੀ ਨਿਸ਼ਚਾ ਅੱਗੇ ਵਧਣਾ ਸ਼ੁਰੂ ਹੋਈ। ਜੋ ਨਿਸ਼ਚਾ ਹੈ ਉਹ ਕਿਰਿਆਸ਼ੀਲ ਹੁੰਦੀ ਹੈ, ਇਹ ਚੁੱਪਚਾਪ ਨਹੀਂ ਬੈਠ ਸਕਦੀ। ਇਸ ਤਰ੍ਹਾਂ ਇਹ ਔਰਤ ਰਹਾਬ ਉਹਨਾਂ ਦੇ ਨਾਲ ਨਾਸ਼ ਨਾ ਹੋਈ ਜੋ ਕਿ ਬੇਪ੍ਰਤੀਤੇ ਸਨ। ਜਦੋਂ ਉਸਨੇ ਉਹਨਾਂ ਖੋਜੀਆਂ ਨੂੰ ਸੁੱਖ ਸਾਂਦ ਨਾਲ ਆਪਣੇ ਘਰ ਉਤਾਰਿਆ, ਜੋ ਨਿਸ਼ਚਾ ਹੈ ਉਹ ਸੁਣਨ ਦੇ ਨਾਲ ਆਉਂਦੀ ਹੈ ਅਤੇ ਸੁਣਨਾ ਪਰਮੇਸ਼ਵਰ ਦੀ ਬਾਣੀ ਤੋਂ ਆਉਂਦਾ ਹੈ। ਅਸੀਂ ਸੁਣਿਆ ਹੈ ਜੋ ਕਿ ਮਸਲ ਪਰਮੇਸ਼ਵਰ ਨੇ ਤੁਹਾਡੇ ਦੁਆਰਾ ਕੀਤਾ ਹੈ, ਅਸੀਂ ਉਸ ਉੱਤੇ ਵਿਸ਼ਵਾਸ ਕੀਤਾ ਹੈ। ਉਸਨੇ ਆਖਿਆ ਸੀ ਕਿ ਮੈਂ ਉਸ ਉੱਤੇ ਨਿਸ਼ਚਾ ਕਰਦੀ ਹਾਂ, ਮੈਂ ਤਾਂ ਉਸ ਉੱਤੇ ਇੱਥੋਂ ਤੱਕ ਨਿਸ਼ਚਾ ਕਰਦੀ ਹਾਂ ਕਿ ਮੈਂ ਤਾਂ ਆਪਣੇ ਜੀਵਨ ਨੂੰ ਵੀ ਖਤਰੇ ਦੇ ਵਿੱਚ ਪਾਉਣ ਦੀ ਖੁਆਇਸ਼ ਰੱਖਦੀ ਹਾਂ। ਉਸਨੇ ਜੋ ਉਸ ਵਿੱਚ ਨਿਸ਼ਚਾ ਸੀ ਉਸ ਨੂੰ ਪ੍ਰਗਟ ਕੀਤਾ ਸੀ। ਅਸੀਂ ਇਸ ਔਰਤ ਰਹਾਬ ਦੇ ਵਿੱਚ ਨਿਸ਼ਚਾ ਨੂੰ ਵੇਖਦੇ ਹਾਂ, ਨਿਸ਼ਚਾ ਦੇ ਅਚੰਭੇ ਨੂੰ ਵੇਖਦੇ ਹਾਂ। ਅਸੀਂ ਦੇਖਦੇ ਹਾਂ ਕਿ ਇਸ ਖੋਏ ਹੋਏ ਜਗਤ ਦੇ ਵਿੱਚ ਪਰਮੇਸ਼ਵਰ ਇਸ ਜਗਤ ਦੇ ਭਿੰਨ ਭਿੰਨ ਟੋਲੀਆਂ ਦੇ ਲੋਕਾਂ ਨਾਲੋਂ ਇੱਕ ਦੂਸਰੇ ਦੇ ਵੱਲ ਉਹਨਾਂ ਤੋਂ ਬਿਹਤਰ ਨਜ਼ਰੀਆ ਨਹੀਂ ਰੱਖਦਾ। ਪਰਮੇਸ਼ਵਰ ਸਾਨੂੰ ਸਭਨਾਂ ਨੂੰ ਪਾਪੀ ਹੋਣ ਵਜੋਂ ਵੇਖਦਾ ਹੈ ਅਤੇ ਜਦੋਂ ਕੋਈ ਵੀ ਉਸ ਵੱਲ ਮੁੜੇਗਾ ਤਦ ਪਰਮੇਸ਼ਵਰ ਉਸ ਨੂੰ ਬਚਾ ਲਵੇਗਾ। ਇਹ ਕਿੰਨਾ ਅਦਭੁਤ ਹੈ! ਇਸ ਤੋਂ ਬਾਅਦ 32 ਆਇਤ ਤੋਂ ਅੱਗੇ ਹੋਰ ਲੋਕਾਂ ਦੀ ਨਿਸ਼ਚਾ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ। 32 ਆਇਤ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ, ਹੁਣ ਮੈਂ ਹੋਰ ਕੀ ਆਖਾਂ, ਕਿਉਂ ਜੋ ਵੇਲ ਨਹੀਂ ਪਈ ਗਿਦਾਉਨ, ਬਰਾਕ, ਸਮਸੂਨ, ਯਿਫਤਾ, ਦਾਊਦ, ਸੈਮੂਅਲ ਅਤੇ ਨਵੀਆਂ ਦੀ ਵਾਰਤਾ ਕਰ। ਇਸ ਪੱਤਰੀ ਦਾ ਲੇਖਕ ਹੁਣ ਪੁਰਾਣੇ ਨੇਮ ਦੇ ਇਤਿਹਾਸ ਦੇ ਵੱਲ ਆਉਂਦਾ ਹੈ। ਜਦੋਂ ਉਹ ਆਖਦਾ ਹੈ ਕਿ ਮੈਂ ਹੁਣ ਹੋਰ ਕੀ ਆਖਾਂ, ਉਹ ਕਿਸੇ ਵੀ ਦਿਸ਼ਾ ਦੇ ਵੱਲ ਜਾ ਸਕਦਾ ਸੀ ਅਤੇ ਉਹ ਨਿਸ਼ਚਾ ਦੇ ਨਾਇਕਾਂ ਦੀ ਸੂਚੀ ਤਿਆਰ ਕਰ ਸਕਦਾ ਸੀ। ਜੇਕਰ ਆਪ ਇਸ ਤਰ੍ਹਾਂ ਆਖਣਾ ਚਾਹੋ, ਉਹ ਇਸ ਨੂੰ ਪ੍ਰਦਰਸ਼ਿਤ ਕਰਦਾ ਸੀ ਕਿ ਨਿਸ਼ਚਾ ਕਿਸ ਤਰ੍ਹਾਂ ਬਹੁਤ ਸਾਰੇ ਮਨੁੱਖਾਂ ਅਤੇ ਔਰਤਾਂ ਦੇ ਜੀਵਨਾਂ ਦੇ ਵਿੱਚ ਕਿਰਿਆਸ਼ੀਲ ਹੋਈ ਸੀ। ਇਸ ਤਰ੍ਹਾਂ ਇਸ ਕਰਕੇ ਉਹ ਇੱਕ ਸੂਚੀ ਸਾਨੂੰ ਦਿੰਦਾ ਹੈ ਅਤੇ ਇਸ ਬਾਰੇ ਇਸ ਦਾ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਉਹ ਉਹਨਾਂ ਨੂੰ ਇਸ ਬਾਰੇ ਵਿਸਥਾਰ ਦੇ ਨਾਲ ਇਸ ਦਾ ਜ਼ਿਕਰ ਨਹੀਂ ਕਰ ਸਕਦਾ। ਪਰ ਉਹ ਸਭ ਇਸ ਅਦਭੁਤ ਅਧਿਆਏ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਹਨਾਂ ਲੋਕਾਂ ਦੇ ਜੀਵਨਾਂ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ ਨੇਚਾ ਦੇ ਯੁੱਧ ਨੂੰ ਵੇਖਦੇ ਹਾਂ। ਜਿਨ੍ਹਾਂ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ ਉਹਨਾਂ ਦੇ ਬਾਰੇ ਵਿਸਥਾਰ ਦੇ ਨਾਲ ਤਾਂ ਨਹੀਂ ਦੱਸਿਆ ਗਿਆ, ਪਰ ਉਹਨਾਂ ਸਭਨਾਂ ਦੇ ਵਿੱਚ ਇੱਕ ਗੱਲ ਸਾਂਝੀ ਸੀ। ਹਰ ਇੱਕ ਜਿਸ ਦਾ ਜ਼ਿਕਰ ਇੱਥੇ ਕੀਤਾ ਗਿਆ ਸੀ ਉਹ ਇੱਕ ਸ਼ਾਸਕ ਹੈ ਸੀ। ਗਿਦਾਉਨ, ਬਰਾਕ, ਸਮਸੂਨ, ਜਾਫਥਾ ਅਤੇ ਸੈਮੂਅਲ ਇਹ ਸਾਰੇ ਨਿਆਈ ਸਨ। ਦਾਊਦ ਇੱਕ ਰਾਜਾ ਹੈ ਸੀ। ਉਹ ਸਾਰੇ ਸ਼ਾਸਕ ਸਨ ਅਤੇ ਉਹ ਸਾਰੇ ਪਰਮੇਸ਼ਵਰ ਦੇ ਯੁੱਧ ਵਿੱਚ ਜੁਟੇ ਹੋਏ ਸਨ। ਉਹਨਾਂ ਵਿੱਚੋਂ ਹਰੇਕ ਨੇ ਇਸ ਯੁੱਧ ਨੂੰ ਨੇਚਾ ਦੇ ਨਾਲ ਜਿੱਤਿਆ ਸੀ। ਮੈਂ ਇਹਨਾਂ ਮਨੁੱਖਾਂ ਵਿੱਚੋਂ ਹਰੇਕ ਦੇ ਨਾਲ ਵਿਸਥਾਰ ਦੇ ਨਾਲ ਨਹੀਂ ਨਿਪਟ ਸਕਾਂਗਾ, ਪਰ ਮੈਂ ਇੱਥੇ ਇਸ ਮਨੁੱਖ ਗਿਦਾਉਨ ਦੇ ਬਾਰੇ ਕੁਝ ਗੌਰ ਕਰਨਾ ਚਾਹਾਂਗਾ। ਇਹ ਜੋ ਗਿਦਾਉਨ ਅਤੇ ਉਸਦੇ ਸਾਥੀ ਸਨ ਇਹ ਤਾਂ ਉਹਨਾਂ ਦੀ ਨੇਚਾ ਹੀ ਸੀ, ਨਾ ਕਿ ਉਹਨਾਂ ਦੀ ਛੋਟੀ ਗਿਣਤੀ। ਫਿਰ ਵੀ ਗਿਦਾਉਨ ਇੱਕ ਇਹੋ ਜਿਹਾ ਮਨੁੱਖ ਸੀ ਜੋ ਕਿ ਉਸਨੂੰ ਪਰਮੇਸ਼ਵਰ ਦੇ ਦੁਆਰਾ ਬੁਲਾਏ ਜਾਣ ਦੇ ਵਕਤ ਬਹੁਤ ਥੋੜ੍ਹੀ ਜਿਹੀ ਨੇਚਾ ਰੱਖਣ ਵਾਲਾ ਹੈ ਸੀ। ਗਿਦਾਉਨ ਉਸ ਸਮੇਂ ਇੱਕ ਨਿਆਈ ਹੈ ਸੀ ਜਦੋਂ ਕਿ ਮਿਦਿਆਨੀਆਂ ਨੇ ਇਸਰਾਇਲ ਦੇ ਦੇਸ਼ ਦੇ ਉੱਤੇ ਆਪਣਾ ਧਾਵਾ ਕੀਤਾ ਸੀ। ਇਬਰਾਨੀ ਉਹਨਾਂ ਦੀਆਂ ਫਸਲਾਂ ਨੂੰ ਵੀ ਨਹੀਂ ਸੀ ਕੱਟ ਸਕਦੇ ਅਤੇ ਇਹ ਮਿਦਿਆਨੀ ਲੋਕ ਉਹਨਾਂ ਕੋਲੋਂ ਖੋਹ ਲੈਂਦੇ ਸਨ। ਇਹ ਨੌਜਵਾਨ ਮਨੁੱਖ ਗਿਦਾਉਨ ਆਪਣੇ ਉਸ ਚਵੱਚੇ ਦੇ ਲਾਗੇ ਬੈਠਾ ਹੈ। ਉਹ ਆਪਣੀ ਫਸਲ ਨੂੰ ਕੱਟ ਰਿਹਾ ਸੀ, ਫਸਲ ਦੀ ਉਡਾਈ ਕਰ ਰਿਹਾ ਸੀ। ਇਹ ਤਾਂ ਇੱਥੇ ਨਹੀਂ ਸੀ ਹੋਣਾ ਚਾਹੀਦਾ, ਉਸ ਨੂੰ ਇਸ ਕੰਮ ਦੇ ਲਈ ਉੱਥੇ ਨਹੀਂ ਸੀ ਹੋਣਾ ਚਾਹੀਦਾ। ਅਸਲ ਵਿੱਚ ਇਹ ਜੋ ਫਸਲ ਸੀ ਇਸ ਨੂੰ ਕਿਸੇ ਪਹਾੜੀ ਦੇ ਉੱਤੇ ਜਿੱਥੇ ਕਿ ਖੁੱਲ੍ਹੀ ਹਵਾ ਲੱਗਦੀ ਹੋਵੇ ਉੱਥੇ ਇਸ ਦੇ ਵਿੱਚੋਂ ਤੂੜੀ ਨੂੰ ਉਡਾਇਆ ਜਾਣਾ ਸੀ। ਉਹਨਾਂ ਦੋਨਾਂ ਵਿੱਚ ਦੁਪਹਿਰ ਤੋਂ ਬਾਅਦ ਇੱਥੇ ਹਵਾ ਚੱਲਿਆ ਕਰਦੀ ਸੀ, ਪਰ ਇਹ ਗਿਦਾਉਨ ਤਾਂ ਇੱਕ ਡਰਪੋਕ ਮਨੁੱਖ ਹੈ ਸੀ। ਉਸਨੇ ਆਪਣੇ ਉਸ ਅਨਾਜ ਦੀ ਪੈੜੀ ਨੂੰ ਉਸ ਚਵੱਚੇ ਦੇ ਕੋਲ ਲੈ ਗਿਆ ਸੀ ਜੋ ਕਿ ਉਸ ਵਾਦੀ ਦੇ ਠੀਕ ਹੇਠਾਂ ਸੀ, ਜਿੱਥੇ ਕਿ ਕੋਈ ਵੀ ਉਸ ਨੂੰ ਨਹੀਂ ਸੀ ਵੇਖ ਸਕਦਾ। ਇਹ ਤਾਂ ਉਸਦੇ ਲਈ ਇੱਕ ਬਹੁਤ ਹੀ ਨਿਰਾਸ਼ਾ ਭਰਿਆ ਕੰਮ ਹੈ ਸੀ। ਅਸੀਂ ਇੱਥੇ ਉਸਨੂੰ ਇਹ ਕੰਮ ਕਰਦਿਆਂ ਵੇਖਦੇ ਹਾਂ ਜਿੱਥੇ ਕਿ ਕੋਈ ਹਵਾ ਲੱਗਣ ਦੇ ਆਸਾਰ ਨਹੀਂ ਸਨ। ਕੀ ਆਪ ਜਾਣਦੇ ਹੋ ਕਿ ਉੱਥੇ ਸਭ ਕੁਝ ਠੀਕ ਵਾਪਰਿਆ ਸੀ? ਇਹ ਸਾਰੀ ਤੂੜੀ ਉਸਦੇ ਗਲ ਵਿੱਚ ਪੈ ਰਹੀ ਹੋਵੇਗੀ। ਮੈਂ ਤਾਂ ਇਸ ਸਭ ਤੋਂ ਵੱਧ ਹੋਰ ਕੋਈ ਜ਼ਿਆਦਾ ਉਸਦੇ ਲਈ ਬੇਆਰਾਮੀ ਅਤੇ ਨਿਰਾਸ਼ਾ ਭਰਿਆ ਨਹੀਂ ਹੁੰਦਾ ਵੇਖ ਸਕਦਾ। ਜੀ ਹਾਂ, ਇਹੋ ਹੀ ਉਹ ਗਿਦਾਉਨ ਸੀ ਅਤੇ ਠੀਕ ਇਸੇ ਸਮੇਂ ਉਸਨੂੰ ਪਰਮੇਸ਼ਵਰ ਦੇ ਇੱਕ ਦੂਤ ਨੇ ਦਰਸ਼ਨ ਦਿੱਤਾ ਸੀ ਅਤੇ ਉਸਨੂੰ ਆਖਿਆ, ਜਿਵੇਂ ਕਿ ਅਸੀਂ ਲੇਵੀਆਂ ਦੀ ਪੁਸਤਕ 6 ਅਧਿਆਏ ਦੀ 12 ਆਇਤ ਵਿੱਚ ਪੜ੍ਹਦੇ ਹਾਂ ਕਿ ਹੇ ਸੂਰਵੀਰ ਮਨੁੱਖ, ਇਹ ਤਾਂ ਗਿਦਾਉਨ ਦੇ ਲਈ ਕੋਈ ਅੱਛਾ ਸੰਬੋਧਨ ਕੀਤਾ ਜਾਣਾ ਨਹੀਂ ਸੀ। ਉਹ ਨਹੀਂ ਸੀ ਸੋਚਦਾ ਕਿ ਕੋਈ ਸੁਰਗਦੂਤ ਉਸਦੇ ਨਾਲ ਗੱਲ ਕਰ ਰਿਹਾ ਸੀ। ਮੈਂ ਸੋਚਦਾ ਹਾਂ ਕਿ ਉਸਨੇ ਉੱਪਰ ਤੱਕ ਕੇ ਇਹ ਕਿਹਾ ਹੋਵੇਗਾ ਕਿ ਕਿਸ ਨੂੰ ਬੁਲਾਇਆ ਜਾ ਰਿਹਾ। ਉਹ ਤਾਂ ਸਭਨਾਂ ਨਾਲੋਂ ਡਰਪੋਕ ਹੈ ਸੀ ਅਤੇ ਉਹ ਇਸ ਨੂੰ ਇੱਥੇ ਮੰਨਣ ਦੀ ਖੁਆਇਸ਼ ਰੱਖਦਾ ਸੀ। ਕਿਉਂ? ਉਸਨੇ ਆਖਿਆ, ਮੈਂ ਤਾਂ ਸਭ ਤੋਂ ਛੋਟੇ ਗੋਤਰ ਵਿੱਚੋਂ ਹਾਂ, ਮੇਰਾ ਪਰਿਵਾਰ, ਮੇਰਾ ਘਰਾਣਾ ਇਸ ਗੋਤ ਦੇ ਵਿੱਚੋਂ ਸਭ ਤੋਂ ਛੋਟਾ ਘਰਾਣਾ ਹੈ। ਮੈਂ ਤਾਂ ਇਸ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਛੋਟੇ ਆਲੂ ਦੀ ਤਰ੍ਹਾਂ ਹਾਂ ਅਤੇ ਮੈਂ ਤਾਂ ਕੁਝ ਵੀ ਨਹੀਂ ਹਾਂ। ਅਤੇ ਪਰਮੇਸ਼ਵਰ ਨੇ ਉਸਨੂੰ ਆਖਿਆ, ਇਹੋ ਹੀ ਕਾਰਨ ਹੈ ਕਿ ਮੈਂ ਤੈਨੂੰ ਚੁਣਿਆ ਹੈ, ਕਿਉਂਕਿ ਤੂੰ ਕੁਝ ਵੀ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਉੱਤੇ ਨੇਚਾ ਕਰੇ। ਅਸੀਂ ਦੇਖਾਂਗੇ ਕਿ ਪਰਮੇਸ਼ਵਰ ਨੇ ਇਸ ਮਨੁੱਖ ਦੀ ਨੇਚਾ ਨੂੰ ਉਸ ਦਿਨ ਤੱਕ ਮਜ਼ਬੂਤ ਕਰਨਾ ਜਾਰੀ ਰੱਖਿਆ ਜਦੋਂ ਤੱਕ ਉਹ ਦਿਨ ਆ ਗਿਆ ਕਿ ਜਦੋਂ ਸਿਰਫ 300 ਮਨੁੱਖਾਂ ਦੇ ਨਾਲ ਉਹ ਇਹਨਾਂ ਮਿਦਿਆਨੀਆਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਯੋਗ ਬਣਾਇਆ ਗਿਆ ਸੀ। ਇਸ ਮਨੁੱਖ ਗਿਦਾਉਨ ਦੇ ਜੀਵਨ ਦੇ ਵਿੱਚ ਨੇਚਾ ਕਿਰਿਆਸ਼ੀਲ ਹੈ ਸੀ। ਅੱਜ ਕਿੰਨੇ ਇਹੋ ਜਿਹੇ ਮਸੀਹੀ ਹਨ ਜੋ ਕਿ ਇਹ ਮਹਿਸੂਸ ਕਰਦੇ ਹਨ ਕਿ ਜ਼ਰੂਰ ਹੀ ਇੱਕ ਬਹੁਤ ਵੱਡਾ ਦਿਖਾਵਾ ਕੀਤਾ ਜਾਣਾ ਚਾਹੀਦਾ ਹੈ, ਇੱਕ ਬਹੁਤ ਵੱਡਾ ਪ੍ਰਦਰਸ਼ਨ, ਇੱਕ ਬਹੁਤ ਵੱਡੀ ਕੋਈ ਸਭਾ ਜੇਕਰ ਕਿਸੇ ਸੇਵਾ ਨੂੰ ਪ੍ਰਭੂ ਦੇ ਲਈ ਹੋਣਾ ਪਵੇ। ਮੈਂ ਆਪ ਨੂੰ ਦੱਸ ਦੇਵਾਂ ਕਿ ਪਰਮੇਸ਼ਵਰ ਇਸ ਸਭ ਨੂੰ ਪਸੰਦ ਨਹੀਂ ਕਰਦਾ। ਮੈਂ ਨਹੀਂ ਸੋਚਦਾ ਕਿ ਸਭ ਤੋਂ ਵੱਡਾ ਪਰਮੇਸ਼ਵਰ ਦਾ ਕੰਮ ਲੋਕਾਂ ਦੇ ਦੁਆਰਾ ਕੀਤਾ ਜਾਂਦਾ ਹੈ ਜਾਂ ਫਿਰ ਛੋਟੇ ਟੋਲਿਆਂ ਦੇ ਦੁਆਰਾ ਇਸ ਮਨੁੱਖ ਦੇ ਵਿੱਚ ਅਤੇ ਇਸ ਸਾਡੇ ਮੁਲਕ ਦੇ ਵਿੱਚ, ਬਲਕਿ ਉਸ ਦਾ ਵੱਡਾ ਕੰਮ ਤਾਂ ਛੋਟੇ ਛੋਟੇ ਟੋਲਿਆਂ ਦੇ ਦੁਆਰਾ ਸਾਰੇ ਜਗਤ ਦੇ ਵਿੱਚ ਕੀਤਾ ਜਾਂਦਾ ਹੈ। ਅੱਜ ਬਹੁਤ ਸਾਰੇ ਛੋਟੇ ਛੋਟੇ ਗਿਦਾਉਣ ਸਾਡੇ ਆਲੇ ਦੁਆਲੇ ਪਾਏ ਜਾਂਦੇ ਹਨ ਜੋ ਕਿ ਨੇਚਾ ਦੁਆਰਾ ਅੱਗੇ ਵੱਧਦੇ ਹਨ। ਮਨੁੱਖ ਜੋ ਕਿ ਆਪਣੇ ਆਪ ਵਿੱਚ ਭਾਵੇਂ ਕੁਝ ਵੀ ਨਾ ਹੋਵੇ, ਪਰ ਜੇਕਰ ਉਹ ਪਰਮੇਸ਼ਵਰ ਉੱਤੇ ਨੇਚਾ ਕਰੇ ਤਦ ਪਰਮੇਸ਼ਵਰ ਉਹਨੂੰ ਇਸਤੇਮਾਲ ਕਰੇਗਾ। ਪਰਮੇਸ਼ਵਰ ਆਪਣੇ ਅਦਭੁਤ ਕੰਮਾਂ ਨੂੰ ਕਰਨ ਦੇ ਲਈ ਬਹੁਤ ਭੇਦ ਭਰੇ ਤਰੀਕੇ ਦੇ ਨਾਲ ਕਿਰਿਆਸ਼ੀਲ ਹੁੰਦਾ ਹੈ। ਸਮਸੂਨ ਤਾਂ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਅਸਫਲ ਮਨੁੱਖ ਹੈ ਸੀ, ਪਰ ਉਸਨੇ ਪਰਮੇਸ਼ਵਰ ਦੇ ਉੱਤੇ ਨੇਚਾ ਕੀਤੀ ਸੀ। ਜਦੋਂ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਆਇਆ ਤਦ ਉਸਨੇ ਵੀ ਇਸਰਾਇਲ ਨੂੰ ਛੁਡਾਇਆ ਸੀ। ਇਸ ਤੋਂ ਬਾਅਦ ਯਫਤਾ, ਦਾਊਦ, ਸਾਮੂਅਲ ਅਤੇ ਨਬੀਆਂ ਦਾ ਜ਼ਿਕਰ ਕਰਦੇ ਹੋਇਆਂ ਦਾਊਦ ਆਖਦਾ ਹੈ ਕਿ ਸੱਚਮੁੱਚ ਉਸ ਕੋਲ ਇਹਨਾਂ ਸਭਨਾਂ ਦਾ ਜ਼ਿਕਰ ਕਰਨ ਲਈ ਸਮਾਂ ਨਾ ਕਾਫੀ ਹੈ। ਗੌਰ ਕਰੋ ਕਿ ਇਹਨਾਂ ਸਭਨਾਂ ਮਨੁੱਖਾਂ ਨੇ ਹੀ ਕੁਝ ਕੀਤਾ ਸੀ। ਉਹ ਸਭ ਨੇਚਾ ਨਾਲ ਇਹ ਯੁੱਧ ਲੜੇ ਸਨ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਦੇ ਨਾਲ ਅਸੀਸ ਦੇਵੇ। ਜੈ ਮਸੀਹ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।